ਦੀਪਕ ਜੀ, ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਅੱਜ ਤੁਹਾਡਾ ਜੀ।
ਜੀ ਬਹੁਤ ਮਿਹਰਬਾਨੀ, ਥੈਂਕ ਯੂ ਦੀਪਕ ਜੀ, ਬਹੁਤ ਸ਼ੁਕਰੀਆ। ਪੰਜਾਬ ਦੇ ਵਿੱਚ ਜਿਹੋ ਜਿਹੀਆਂ ਤਬਦੀਲੀਆਂ ਪਿਛਲੇ ਸਮੇਂ 'ਚ ਦੇਖਣ ਨੂੰ ਮਿਲ ਰਹੀਆਂ ਨੇ, ਭਾਵੇਂ ਉਹ ਯੂਨੀਵਰਸਿਟੀ ਪੱਧਰ 'ਤੇ ਜੋ ਤਬਦੀਲੀਆਂ ਪਿਛਲੇ ਦਿਨਾਂ 'ਚ ਹੋਈਆਂ, BBMB ਦਾ ਹਵਾਲਾ ਤੁਸੀਂ ਸਮੇਂ ਸਿਰ ਵੈਸੇ ਦਿੰਦੇ ਰਹੇ ਹੋ। ਦੀਪਕ ਜੀ, ਪੰਜਾਬ ਕੀ UT ਬਣਨ ਦੇ ਰਾਹ ਵੱਲ ਵੱਧਦਾ ਪਿਆ, ਯੂਨੀਅਨ ਟੈਰੀਟਰੀ ਜਿਵੇਂ ਚੰਡੀਗੜ੍ਹ?
ਬਿਲਕੁਲ ਵਿਜੇ ਜੀ, ਜੇ ਸੱਤ ਸਮੁੰਦਰ ਪਾਰ ਬੈਠੇ ਹਾਂ, ਤੁਹਾਡੇ ਮਨ 'ਚ ਇਹ ਸਵਾਲ ਆ ਰਿਹਾ ਤਾਂ ਸੋਚੋ ਕਿ ਇੱਥੇ ਵੱਸਦਿਆਂ, ਤੁਰਦਿਆਂ, ਫਿਰਦਿਆਂ, ਵਿਚਰਦਿਆਂ ਸਾਡੇ ਸਾਹਮਣੇ ਕਿੱਡੀ ਬੜੀ ਚੁਣੌਤੀ। ਰਾਜਨੀਤਿਕ ਜਮਾਤ ਜਿਸ ਤਰ੍ਹਾਂ ਦਿੱਲੀ ਮੂਹਰੇ ਗੋਡੇ ਟੇਕ ਰਹੀ ਆ, ਸੱਤਾਧਾਰੀ ਧਿਰ ਜਿਵੇਂ ਪਿੱਠ ਕਰਕੇ ਖੜ ਗਈ ਆ ਪੰਜਾਬ ਦੇ ਮਸਲਿਆਂ ਵਾਲੇ ਪਾਸੇ, ਤੇ ਜਿਸ ਤਰ੍ਹਾਂ ਵਿਰੋਧੀ ਦਲ ਸਿਰਫ ਚੋਣਾਂ ਦਾ ਮਾਮਲਾ, ਬਿਆਨ ਦਾ ਮਾਮਲਾ, ਇੱਕ ਦੂਸਰੇ ਦੇ ਚੀਕੜ ਉਛਾਲਣ ਦੇ ਪਹਿਲੂ, ਹੈ ਨਾ, ਕਿਸੇ ਬਿਆਨ ਨੂੰ ਲੈ ਕੇ ਬਹਿਸ ਚਰਚਾ, ਉਸੇ 'ਚ ਉਲਝੇ ਨੇ, ਮੁੱਖ ਮੁੱਦਿਆਂ ਤੋਂ ਜਿਵੇਂ ਧਿਆਨ ਹਟਾਇਆ। ਮੈਨੂੰ ਇਹ ਮਤਲਬ ਬੁੱਧੀਜੀਵੀਆਂ ਨਾਲ ਲਗਾਤਾਰ ਇਸ ਹਫ਼ਤਿਆਂ ਦੌਰਾਨ ਜਦੋਂ ਗੱਲਾਂ ਹੋਈਆਂ, ਜਿਹੜੇ ਤੁਸੀਂ ਦੋ ਤਿੰਨ ਨੁਕਤੇ ਛੂਹੇ ਉਹ ਤੋਂ ਹੀ ਉਸੇ ਕੜੀ ਨੂੰ ਧਿਆਨ 'ਚ ਰੱਖਦੇ ਸਾਰੇ ਗੱਲ ਕਰ ਰਹੇ ਨੇ ਕਿ ਅੱਜ ਨਹੀਂ ਤਾਂ ਕੱਲ੍ਹ, ਉਹ ਦਿਨ ਦੂਰ ਨਹੀਂ ਜੇ ਪੰਜਾਬ ਦੀ ਸਿਆਸੀ ਜਮਾਤ ਨਾ ਜਾਗੀ ਤੇ ਲੋਕਾਂ ਨੇ ਆਪਣੀ ਚਾਰਜੋਈ ਨਾ ਕੀਤੀ, ਤਾਂ ਫਿਰ ਪੰਜਾਬ ਤਾਂ ਹੁਣ ਯੂਟੀ ਬਣਿਆ ਖੜਾ। ਤਾਜ਼ੀ ਉਦਾਹਰਨ ਤੁਹਾਡੇ ਸਾਹਮਣੇ ਹੈ ਕਿ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਜੋ ਕੁਛ ਕੀਤਾ, ਕਿਸੇ ਸਮੇਂ ਲੱਗਿਆ ਸੀ ਲਦਾਖ ਵਾਲਿਆਂ ਨੂੰ ਕਿ ਅਸੀਂ ਅੱਡ ਹੋ ਕੇ ਸ਼ਾਇਦ ਸੁਖੀ ਹੋ ਜਾਵਾਂਗੇ, ਪਰ ਉਹ ਲਦਾਖ ਦੇਖ ਲਓ, ਸਾਨੂੰ ਵੰਗ ਚੁੱਕ ਅੱਜ ਕਿੱਥੇ ਹੈ ਅਤੇ ਉਹ ਕਿਹੜੇ ਹੱਕ ਲਈ ਲੜ ਰਿਹਾ ਸੀ। ਸੋ ਇਸ ਲਈ ਇਹ ਬਹੁਤ ਵੱਡਾ ਸਵਾਲ ਖੜਾ ਹੈ ਪੰਜਾਬ ਮੂਹਰੇ, ਖਾਸ ਕਰਕੇ ਆਪਾਂ ਲਗਾਤਾਰ ਪੰਜਾਬ ਦੇ ਹਵਾਲੇ ਨਾਲ, ਜਿਸ ਦਿਨ ਇਹਨਾਂ ਨੇ 50 ਕਿਲੋਮੀਟਰ ਦਾ ਦਾਇਰਾ ਤੈਅ ਕੀਤਾ ਸੀ ਸਰਹੱਦ ਤੋਂ,
ਜੀ,
ਇਹ ਕਹਿ ਕੇ ਕਿ ਗੁਜਰਾਤ, ਰਾਜਸਥਾਨ, ਪੰਜਾਬ, ਪੱਛਮੀ ਬੰਗਾਲ ਇਹਨਾਂ ਲਈ ਇਹ ਤੈਅ ਹੈ ਜੀ। ਵਿਜੇ ਜੀ, ਰਾਜਸਥਾਨ ਤੇ ਗੁਜਰਾਤ ਲਈ ਤਾਂ ਤੁਸੀਂ 50 ਛੱਡੋ, 100 ਕਿਲੋਮੀਟਰ ਖਾਲੀ ਮੈਦਾਨ ਹੈ, ਤੇ ਪੰਜਾਬ ਦੇ ਵਿੱਚ ਸਰਹੱਦ ਤੋਂ 50 ਕਿਲੋਮੀਟਰ ਕਿਸੇ ਪਾਸਿਓਂ ਵੀ ਨਾਪੋਗੇ ਤਾਂ ਜਦੋਂ ਕੁੱਲ ਪੰਜਾਬ ਦਾ ਏਰੀਆ ਦੇਖੋਗੇ ਤਾਂ ਅੱਧਾ ਪੰਜਾਬ ਦਾ ਏਰੀਆ ਤੁਹਾਡਾ 50 ਕਿਲੋਮੀਟਰ ਦੇ ਦਾਇਰੇ 'ਚ, ਕੇਂਦਰ ਦੇ ਕੰਟਰੋਲ 'ਚ ਆ ਗਿਆ, ਕਿਉਂਕਿ ਸਾਡੇ ਤਾਂ ਪਿੰਡ ਤਾਰ ਤੇ ਵਸੇ ਨੇ
ਜੀ।
ਮਤਲਬ ਲੰਘੇ ਦਿਨੀ ਇੱਕ ਵਫ਼ਦ ਸਰਹੱਦੀ ਪਿੰਡਾਂ ਤੇ ਜਾ ਕੇ ਆਇਆ ਤੇ ਉਹ ਕਹਿੰਦੇ ਅਸੀਂ ਕੋਠੇ ਤੋਂ ਖੜ ਕੇ ਦੂਏ ਪਾਸੇ ਲੱਗੇ ਹੋਏ ਕਿੰਨੂ ਦੇਖ ਰਹੇ ਸੀ, ਮਤਲਬ ਦਰਖਤ ਨੂੰ ਲੱਗਿਆ ਹੋਇਆ ਫਲ ਵੀ ਦਿਖ ਰਿਹਾ ਸੀ, ਹਿਸਾਬ ਲਾ ਲਓ ਕਿ ਕਿੰਨੀ ਕੁ ਦੂਰ ਹੈ, ਹੈ ਨਾ। ਸੋ ਇਹ ਸਥਿਤੀ, ਸੋ ਇਸ ਲਈ ਉੱਥੋਂ ਜਦੋਂ ਗੱਲ ਤੁਰੀ ਉਸ ਦਿਨ ਤੋਂ ਇਹ ਖਾਲਸਾ ਪੈਦਾ ਹੋ ਗਿਆ ਸੀ ਕਿ ਕੇਂਦਰ ਨੇ ਅੱਧਾ ਪੰਜਾਬ ਤਾਂ ਬਿਨਾਂ ਚੋਣ ਲੜਿਆ, ਬਿਨਾਂ ਜਿੱਤਿਆਂ BJP ਨੇ ਕੰਟਰੋਲ 'ਚ ਕਰ ਲਿਆ, ਪਰ ਅਸੀਂ ਕੁਛ ਕੇ ਨਹੀਂ। ਫਿਰ ਨਿਯਮਾਵਲੀ ਤਹਿ ਤੇ ਤੈਅ ਹੋ ਗਿਆ ਕਿ ਕੇਂਦਰੀ ਏਜੰਸੀਆਂ ਨੂੰ ਜਾਂ ਇਹਨਾਂ ਫੋਰਸਾਂ ਨੂੰ ਪੰਜਾਬ ਨੂੰ ਦੱਸਣ ਦੀ ਲੋੜ ਨਹੀਂ, ਸਰਕਾਰ ਨੂੰ ਪੁੱਛਣ ਦੀ ਲੋੜ ਨਹੀਂ, ਜਿਹਦੇ ਚਾਹੁਣ ਕਾਰਵਾਈ ਕਰ ਸਕਦੀਆਂ, ਜਿਹਨੂੰ ਚਾਹੁਣ ਪੁੱਛਗਿੱਛ ਕਰ ਸਕਦੀਆਂ, ਮਤਲਬ ਸਰਕਾਰੀ ਕੰਟਰੋਲ ਵੀ ਗਿਆ
ਜੀ।
ਫਿਰ BBMB ਸਾਡੇ ਮੂਹਰੇ ਬਹੁਤ ਵੱਡੀ ਉਦਾਹਰਨ ਹੈ, ਉਹਦਾ ਕੰਟਰੋਲ ਵੀ ਕੇਂਦਰੀਕਰਨ ਹੋਇਆ
ਜੀ,
ਹੈ ਸਿੰਚਾਈ ਤੇ ਪਾਵਰ ਦੇ ਮੈਂਬਰ ਦੋ ਪੰਜਾਬ ਤੇ ਹਰਿਆਣਾ ਦੇ ਪਰਮਾਨੈਂਟ ਲੱਗਦੇ ਸੀ, ਉਹ ਤਬਦੀਲੀ ਸ਼ੁਰੂ ਕਰਤੀ, ਹੁਣ ਤੁਸੀਂ ਰਾਜਸਥਾਨ ਤੇ ਹਿਮਾਚਲ ਦੇ ਮੈਂਬਰ ਫਿੱਟ ਕਰਨ ਨੂੰ ਫਿਰ ਰਹੇ, ਉਹਦੇ ਵਿੱਚ ਉਹ ਪ੍ਰਕਿਰਿਆ ਤੁਸੀਂ ਅੱਗੇ ਤੋਰ ਲਈ। ਸਾਡੇ ਵਾਲੇ ਜਨਾਬ ਹੈਗੇ ਨੇ, ਚਿੱਠੀ ਲਿਖਤੀ, ਕਹਿੰਦੇ ਮੈਂ ਅਮਿਤ ਸ਼ਾਹ ਨੂੰ ਚਿੱਠੀ ਲਿਖਤੀ, ਮਤਲਬ ਲੜਾਈ ਚਿੱਠੀਆਂ ਨਾਲ ਲੜੋਗੇ, ਲਵ ਲੈਟਰ ਥੋੜਾ ਗਏ, ਤੁਸੀਂ ਚਿੱਠੀ ਲਿਖਤੀ ਤੇ ਹਾਂ ਸੁਨੇਹਾ ਪਹੁੰਚ ਗਿਆ ਤੇ ਕੰਮ ਹੋ ਗਿਆ। ਇਹ ਮੁੱਖ ਮੰਤਰੀ ਹੋ ਜਨਾਬ ਜੀ, ਨਹੀਂ ਉਹ ਸੁਣਦੇ, ਤੁਸੀਂ ਕੀਤਾ ਕਿੰਨੇ ਦਿਨਾਂ ਬਾਅਦ, ਤੇ ਮਾਮਲਾ ਅੱਜ ਦਾ ਨਹੀਂ ਗਾ, ਕਿੰਨੇ ਦਿਨਾਂ ਦਾ, ਤੁਸੀਂ ਜਦ ਤਾਂ ਫੱਟੇ ਲਵਾਉਂਦੇ ਸੀ ਆਪਣੇ। ਫਿਰ ਜਦੋਂ 3 ਖੇਤੀ ਕਾਨੂੰਨਾਂ ਦਾ ਮਾਮਲਾ ਸੀ, ਉਹਦੇ ਨਾਲ ਇਹ ਬਿਜਲੀ ਸੋਧ ਬਿੱਲ ਦਾ ਮਾਮਲਾ ਸੀ, ਤਾਂ ਸਭ ਤੋਂ ਪਹਿਲਾਂ ਜਿਹੜੀ ਮੰਗ ਮੰਨ ਰਹੇ ਸੀ ਉਹ ਬਿਜਲੀ ਸੋਧ ਵਾਲੀ ਮੰਨ ਰਹੇ ਸੀ, ਉਹ ਕਿ 3 ਖੇਤੀ ਕਾਨੂੰਨ ਤੋਂ ਬਿਨਾਂ ਤਾਂ ਮੰਨ ਲਈ ਜੀ ਤੁਹਾਡੀ, ਪਰ ਹੁਣ ਲਾਗੂ ਹੋ ਰਿਹਾ ਜਨਾਬ, ਕਿੱਥੇ ਹੋ ਤੁਸੀਂ, ਸਰਕਾਰ ਦੇ ਵਿਰੋਧੀ ਧਿਰ ਕਿੱਥੇ ਹੈ, ਇਹ ਕੇਂਦਰ ਦੇ ਕੰਟਰੋਲ 'ਚ ਜਾ ਰਿਹਾ ਸਾਰਾ ਕੁਛ। ਫਿਰ ਆ ਤਾਜ਼ਾ ਮਾਮਲਾ ਸਾਡੇ ਆ ਕੇ ਜਿਹੜਾ ਡਿੱਗਿਆ, ਇਹ ਬਹੁਤ ਚਿਰ ਤੋਂ ਹੌਲੀ ਹੌਲੀ ਹੋ ਰਿਹਾ ਸੀ, ਆਪਾਂ ਕਈ ਵਾਰ ਕਈ ਪਹਿਲੂਆਂ ਤੇ ਗੱਲ ਕੀਤੀ ਹੈ ਇਹਦੀ। ਪੰਜਾਬ ਯੂਨੀਵਰਸਿਟੀ ਜਿਹੜਾ ਨਾਮ ਤੋਂ ਸਪਸ਼ਟ ਹੈ
ਜੀ,
ਔਰ ਮੈਂ ਇਸ ਨਾਮ ਦੇ ਹਵਾਲੇ ਨਾਲ ਹਰਿਆਣੇ ਨੂੰ ਵੀ ਵਿੱਚ ਰੱਖ ਕੇ ਦੇਖ ਰਿਹਾ, ਮੈਂ ਹਿਮਾਚਲ ਨੂੰ ਵਿੱਚ ਰੱਖ ਕੇ ਦੇਖ ਰਿਹਾ। ਵਿਜੇ ਜੀ, ਜਦੋਂ ਇਹ ਸ਼ਿਮਲੇ ਤੋਂ ਤਬਦੀਲ ਹੁੰਦਿਆਂ ਇੱਥੇ ਪਹੁੰਚੀ, ਉਹ ਤੋਂ ਪਹਿਲਾਂ ਹੋਰ ਥਾਵਾਂ ਤੋਂ ਹੁੰਦਿਆਂ ਲਾਹੌਰ ਤੋਂ ਤੁਰੀ ਸੀ। ਸੋ ਲਾਹੌਰ ਤੋਂ ਤੁਰ ਕੇ ਚੰਡੀਗੜ੍ਹ ਤੱਕ ਆਉਣ ਦੇ ਸਫ਼ਰ 'ਚ ਜਦੋਂ ਇਹ ਸਾਂਝਾ ਖੇਤਰ ਸੀ ਤਾਂ ਇਹ ਸਾਂਝੀ ਯੂਨੀਵਰਸਿਟੀ ਸੀ
ਜੀ,
ਹਿਮਾਚਲ ਤੇ ਹਰਿਆਣੇ ਨੇ ਆਪਣੇ ਆਪ ਇਹਨੂੰ ਬਾਹਰ ਕੀਤਾ ਕਿ ਅਸੀਂ ਇਹਦੇ ਖਰਚੇ ਚ ਭਾਰ ਨਹੀਂ ਚੱਲਣਾ, ਪਰ ਇਹਨੇ ਬੱਚਿਆਂ ਦਾ ਭਾਰ ਤਾਂ ਸੰਭਾਲਦੀ ਰਹੀ ਨਾ ਉੱਥੇ ਦਾ ਵੀ, ਤਾਂ ਵੀ
ਜੀ
ਜੇ ਉਹਨਾਂ ਨੇ ਆਪਣੀਆਂ ਸਰਕਾਰਾਂ ਨੇ ਬਜਟ ਚੋਂ ਹਿੱਸਾ ਦੇਣਾ ਤੈਅ ਕਰ ਲਿਆ ਕਿ ਅਸੀਂ ਨਹੀਂ ਦੇਵਾਂਗੇ ਹੁਣ ਹਿਮਾਚਲ ਤੇ ਹਰਿਆਣਾ, ਕਹਿੰਦਾ ਅਸੀਂ ਤਾਂ ਬਾਹਰ ਹੁੰਦੇ ਹਾਂ ਜੀ, ਪਰ ਪੰਜਾਬ ਯੂਨੀਵਰਸਿਟੀ ਚ ਬੱਚੇ ਤਾਂ ਅੱਜ ਵੀ ਆ ਰਹੇ ਨੇ, ਹਿਮਾਚਲ ਤੇ ਹਰਿਆਣਾ ਛੱਡੋ ਹੋਰ ਥਾਵਾਂ ਤੋਂ ਵੀ ਆਉਂਦੇ ਨੇ
ਜੀ।
ਪਰ ਵੱਡਾ ਕੋਟਾ ਚੋਂ ਪੰਜਾਬ ਦਿੰਦਾ ਸੀ ਤੇ ਬਾਕੀ ਸੈਂਟਰ ਦੀ ਜ਼ਿੰਮੇਵਾਰੀ ਸੀ, ਪਰ ਇਹ ਲਗਾਤਾਰ ਕੋਸ਼ਿਸ਼ ਸੀ। ਔਰ ਕਈ ਵਾਰ ਇੱਥੇ ਆ ਕੇ ਬਿਆਨ ਵੀ ਦਿੱਤੇ ਜਦੋਂ ਸਵਾਲ ਆਉਂਦੇ ਲੀਡਰਾਂ, ਨਹੀਂ ਜੀ ਕੇਂਦਰੀਕਰਨ ਨਹੀਂ ਕਰ ਰਹੇ ਜੀ, ਏਦਾਂ ਨੀ ਗਾ ਬਈ ਠੀਕ ਹੈ। ਜਦ ਦਿਨ ਪੈਰਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਰਾਬਰ ਇੱਕ ਚੰਡੀਗੜ੍ਹ ਨਾਂ ਦੀ ਯੂਨੀਵਰਸਿਟੀ ਉਸਰੀ
ਜੀ,
ਉਸੇ ਦਿਨ ਇਹ ਸਵਾਲ ਪੈਦਾ ਹੋ ਗਿਆ ਸੀ ਕਿ ਬਈ ਇਹ ਗਿਆ ਕੰਮ। ਤੇ ਫਿਰ ਜਦੋਂ ਬਾਦਲਾਂ ਨੇ ਚੰਡੀਗੜ੍ਹ ਦੇ ਬਰਾਬਰ ਨਿਊ ਚੰਡੀਗੜ੍ਹ ਕਹਿ ਕੇ ਦੁਕਾਨ ਖੋਲੀ, ਇਹ ਉਵੇਂ ਹੀ ਹੁੰਦਾ ਕਿ ਢਾਬੇ ਚ ਦੋ ਹਿੱਸੇ ਹੋਏ ਤੇ ਇੱਕ ਨੇ ਨਿਊ ਕਹਿ ਕੇ ਢਾਬਾ ਖੋਲ ਲਿਆ, ਤੇ ਉਸੇ ਦਿਨ ਹੋ ਗਿਆ ਸੀ ਕਿ ਚੰਡੀਗੜ੍ਹ ਤੋਂ ਅਸੀਂ ਹੱਕ ਛੱਡ ਰਹੇ ਹਾਂ, ਦਫ਼ਤਰ ਆਪਣੇ ਤਬਦੀਲ ਕਰਨੇ ਸ਼ੁਰੂ ਕੀਤੇ। ਸੋ ਸਾਡੀ ਸਿਆਸੀ ਜਮਾਤ ਦੀਆਂ ਨਲਾਇਕੀਆਂ ਆਪਣੇ ਪੁੱਤਾਂ ਨੂੰ ਨੂੰਹਾਂ ਨੂੰ ਰਿਸ਼ਤੇਦਾਰਾਂ ਨੂੰ ਕੁਰਸੀਆਂ ਮੰਤਰਾਲੇ ਦਬਾਉਣ ਦੇ ਚੱਕਰ ਚ ਅਸੀਂ ਪੰਜਾਬ ਨੂੰ ਦਰਕਿਨਾਰ ਕਰਤਾ। ਅੱਜ ਪੰਜਾਬ ਯੂਨੀਵਰਸਿਟੀ ਚੋਂ ਪੰਜਾਬ ਬਾਹਰ ਹੋਇਆ, ਕੱਲ ਨੂੰ ਪੰਜਾਬ ਚੋਂ ਪੰਜਾਬ ਬਾਹਰ ਕਰਨਗੇ। ਹੁਣ ਇਸ ਨੂੰ ਜੂਟੀ ਬਣਾਉਣਗੇ, ਅੱਜ ਨਹੀਂ ਤਾਂ ਕੱਲ ਉਹ ਦਿਨ ਆਊਗਾ ਜਿਸ ਤਰ੍ਹਾਂ ਕੇਂਦਰੀਕਰਨ ਹੋ ਰਿਹਾ। ਜੇਕਰ ਸਾਡੀ ਸਿਆਸੀ ਜਮਾਤ ਨੇ, ਤੁਸੀਂ ਇਹ ਦੇਖੋ ਕਿ 69 ਸਾਲ ਪੁਰਾਣਾ ਸਿਸਟਮ ਸੀਗਾ ਜਿਹੜਾ ਇਹ ਸੈਨੇਟ ਤੇ ਸਿੰਡੀਕੇਟ ਦਾ ਸੀਗਾ
ਜੀ ਜੀ ਜੀ,
ਕਰਤਾ ਨੋਟੀਫਿਕੇਸ਼ਨ ਕਿ 5 ਨਵੰਬਰ ਤੋਂ ਲਾਗੂ ਹੈ। ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਇਹ ਤਾਂ ਨਿਯਮ ਹੀ ਨਹੀਂ ਬਣਦਾ, ਜਾਂ ਤਾਂ ਸੈਨੇਟ ਆਪਣੇ ਆਪ ਨੂੰ ਆਪ ਭੰਗ ਕਰ ਸਕਦੀ ਹੈ, ਜਾਂ ਵਿਧਾਨ ਸਭਾ ਦੇ ਹਵਾਲੇ ਨਾਲ ਹੋ ਸਕਦਾ, ਜਾਂ ਸੰਸਦ ਚ ਆਵੇ ਜੀ, ਇਹ ਇੱਕ ਏਦਾਂ ਨੋਟੀਫਿਕੇਸ਼ਨ ਨਾਲ ਕਿਵੇਂ ਹੋ ਜੂਗਾ ਬਈ। ਉਹਨਾਂ ਨੇ ਕਰਤਾ ਤੇ ਤੁਸੀਂ ਕਹਿਤਾ, ਤੁਹਾਡਾ ਬਿਆਨ ਛਪ ਗਿਆ ਸੀ, ਅਦਾਲਤ ਜਾਵਾਂਗੇ, ਇਹ ਲੜਾਈਆਂ ਅਦਾਲਤ ਚ ਲੜ ਕੇ ਜਿੱਤਣ ਵਾਲੀਆਂ ਨੇ ਜੀ। ਅਸੀਂ ਪਹਿਲੇ ਦਿਨ ਤੋਂ ਕਹਿੰਦੇ ਨੇ ਕਿ ਰਾਜਨੀਤਿਕ ਫੈਸਲੇ ਨੇ ਰਾਜਨੀਤਿਕ ਲੜਾਈ ਲੜੋ
ਜੀ।
ਸੋ ਇਸ ਲਈ ਉਹਦੇ ਲਈ ਸਾਡੀ ਸਿਆਸੀ ਜਮਾਤ ਤਿਆਰ ਨਹੀਂ, ਔਰ ਇਹ ਬਹੁਤ ਵੱਡਾ ਪਹਿਲੂ ਹੈ। ਪੰਜਾਬ ਯੂਨੀਵਰਸਿਟੀ ਉਹਦਾ ਇੱਕ ਪ੍ਰਤੀਕ ਹੈ, ਉਹ ਮਤਲਬ ਕਿ ਇੱਕ ਮੁੱਢ ਵੱਜਿਆ ਟ੍ਰੇਲਰ ਹੈ, ਪੂਰੀ ਫਿਲਮ ਇਹੀ ਹੈ ਕਿ ਇਹ ਪੰਜਾਬ ਨੂੰ ਵੀ ਚਾਹੁੰਦੇ ਨੇ ਕਿ ਜਾਂ ਸਿੱਧਾ ਸਾਡੇ ਕੰਟਰੋਲ ਚ ਆ ਜਾਵੇ, ਜਾਂ ਫਿਰ ਇਹਦਾ ਕੇਂਦਰੀਕਰਨ ਹੋ ਜਾਵੇ, ਤੇ ਅੱਜ ਨਹੀਂ ਤਾਂ ਕੱਲ੍ਹ ਡਿਊਟੀ ਬਣਾਉਣ ਵੱਲ ਲੈ ਕੇ ਜਾਣਗੇ। ਵਿਜੇ ਜੀ, ਜਿਹੜਾ ਡਬਲ ਇੰਜਨ ਇੱਥੇ ਕਰਨ ਨੂੰ ਫਿਰਦੇ ਆ ਨਾ, ਉਹ ਡਬਲ ਇੰਜਨ ਇੱਧਰ ਨੂੰ ਕੁਛ ਲੈ ਕੇ ਨਹੀਂ ਆਊਗਾ, ਲੈ ਕੇ ਹੀ ਜਾਊਗਾ। ਉਹਦੀ ਤਾਜ਼ੀ ਉਦਾਹਰਨ ਹੁਣ ਵਾਲੀ ਹੈ ਨਾ, ਹੁਣ ਵਾਲਾ ਮਾਲ ਦਿੱਲੀ ਨੂੰ ਢੋ ਰਹੇ ਨੇ ਨਾ
ਜੀ ਜੀ ਜੀ,
ਤੇ ਤਾਂ ਫਿਰ ਡਬਲ ਇੰਜਨ ਵਾਲੇ ਆ ਜਾਣਗੇ, ਫਿਰ ਤਾਂ ਉਹ ਡਬਲ ਢੋਣਗੇ। ਸੋ ਇਸ ਲਈ ਪੰਜਾਬ ਚੋਂ ਪੰਜਾਬ ਕੱਢਣ ਨੂੰ ਫਿਰਦੇ ਨੇ ਜਨਾਬ, ਇਹਦੇ ਤੇ ਜਾਗਣ ਦੀ ਲੋੜ ਹੈ।
ਗੱਲਾਂ ਦੀਪਕ ਜੀ ਪਿਛਲੇ ਕਈ ਦਹਾਕਿਆਂ ਤੋਂ ਇਹ ਹੁੰਦੀਆਂ ਰਹੀਆਂ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ, ਜੇ ਪੰਜਾਬ ਯੂਟੀ ਬਣਦਾ ਫਿਰ ਤੇ ਪੁੱਠਾ ਹੋ ਗਿਆ ਇੱਕ ਤਰੀਕੇ ਨਾਲ, ਇਹ ਕਹਿ ਲਓ ਵੀ ਪੰਜਾਬ ਚੰਡੀਗੜ੍ਹ ਨੂੰ ਮਿਲ ਜਾਣਾ।
ਮਿਲ ਗਿਆ, ਬਿਲਕੁਲ ਇਹ ਹੋਣਾ ਹੀ। ਉਹ ਯੂਟੀ ਜਿਹੜਾ ਚੰਡੀਗੜ੍ਹ ਯੂਟੀ ਨੂੰ ਚਲਾਉਣ ਵਾਲਾ ਅਮਿਤ ਸ਼ਾਹ ਦਾ ਅਮਲਾ ਫਲ ਹੈ ਨਾ, ਫਿਰ ਉਹ ਪੰਜਾਬ ਨੂੰ ਚਲਾਊਗਾ।
ਅੱਛਾ ਇਹ ਵੀ ਦੱਸਿਓ ਦੀਪਕ ਜੀ, ਜਿਹੜੇ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰ ਨੇ, ਗਵਰਨਮੈਂਟ ਆਫਿਸਿਸ ਦੇ ਵਿੱਚ ਜਿਹੜੇ ਭਾਜਪਾ ਦੇ ਲੀਡਰਾਂ ਦੀ ਇੱਕਦਮ ਪੁੱਛਗਿੱਛ ਬੜੀ ਵੱਧ ਗਈ ਹੈ ਜੀ, ਦਬਦਬਾ ਵੱਧ ਗਿਆ
ਪੰਜਾਬ ਦੇ ਵਿੱਚ। ਅਫਸਰਸ਼ਾਹੀ ਅਜੇ ਵੀ ਜੇ ਕਿਸੇ ਨੂੰ ਕੁਰਸੀ ਤੇ ਬੈਠਣ ਲਈ ਕਹਿ ਕੇ ਚਾਹ ਪੁੱਛਦੀ ਸੀ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਹੈਗੀ ਆ। ਪੰਜਾਬ ਦੀ ਅਫਸਰਸ਼ਾਹੀ ਜੇ ਅਜੇ ਵੀ ਉੱਠ ਕੇ ਖੜੇ ਹੋ ਕੇ ਹੱਥ ਮਿਲਾ ਕੇ ਕਹਿੰਦੀ ਆ ਬੈਠੋ ਜੀ ਚਾਹ ਮੰਗਾਉਂਦੇ ਹਾਂ, ਤਾਂ ਕਾਂਗਰਸੀ ਲੀਡਰਸ਼ਿਪ ਹੈਗੀ ਆ। ਤੇ ਸਰਕਾਰ ਨੂੰ ਤਾਂ ਇਹਨਾਂ ਨੇ ਪੈਰ ਜੋੜ ਕੇ ਸਲੂਟ ਮਾਰਨਾ ਹੀ ਹੁੰਦਾ, ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਆ, ਕੇਜਰੀਵਾਲ ਨੂੰ ਵੱਧ ਸਲੂਟ ਮਾਰਦੇ ਭਗਵੰਤ ਮਾਨ ਤੋਂ ਪਹਿਲਾਂ ਸਲੂਟ ਉਹਨਾਂ ਨੂੰ ਮਾਰਦੀ ਅਫਸਰਸ਼ਾਹੀ। ਸੋ ਇਸ ਲਈ ਸਲੂਟ ਇਹਨਾਂ ਨੂੰ ਵੱਜ ਰਿਹਾ। ਪਰ ਬੀਜੇਪੀ ਪੰਜਾਬ ਦੇ ਵਿੱਚ ਅਕਾਲੀਆਂ ਦੇ ਨਾਲ ਰਾਜ ਵੀ ਕਰ ਗਈ, ਮਤਲਬ 1999 ਦੇ ਵਿੱਚ ਵੀ ਕੀਤਾ, 10 ਸਾਲ ਹੈ ਨਾ ਫਿਰ ਕੀਤਾ ਲਗਾਤਾਰ 2 ਵਾਰ, ਤੇ ਤਾਂ ਵੀ ਅਕਾਲੀ ਸਰਕਾਰ ਹੁੰਦਿਆਂ, ਅਕਾਲੀ ਬੀਜੇਪੀ ਗੱਠਜੋੜ ਸਰਕਾਰ ਹੁੰਦਿਆਂ ਵੀ ਬੀਜੇਪੀ ਲੀਡਰਾਂ ਦੀ ਉਹ ਪੁੱਛਗਿੱਛ ਨਹੀਂ ਹੁੰਦੀ ਸੀ। ਦਿੱਲੀ ਜਾ ਕੇ ਧਰਨੇ ਵੀ ਲਾਉਂਦੇ ਰਹੇ ਨੇ, ਅਡਵਾਨੀ ਕੋਲ ਜਾ ਕੇ ਸ਼ਿਕਾਇਤ ਵੀ ਲਾਉਂਦੇ ਸੀਗੇ, ਇੱਥੇ ਸੈਕਟਰੀਏਟ ਦੇ ਬਾਹਰ ਵੀ ਧਰਨਾ ਲਾ ਕੇ ਮਦਨ ਮੋਹਨ ਮਿੱਤਲ ਇੱਕ ਵਾਰ ਬੈਠ ਗਏ ਸੀਗੇ, ਜਦੋਂ ਕਿ ਮਤਲਬ ਕਿ ਖੁਦ ਪ੍ਰਕਾਸ਼ ਸਿੰਘ ਬਾਦਲ ਬਹੁਤ ਚੰਗੀ ਸਾਂਝ ਰਹੀ ਹੈ। ਸੋ ਇਸ ਲਈ ਸਰਕਾਰ ਦੇ ਹੁੰਦਿਆਂ ਵੀ ਬੀਜੇਪੀ ਲੀਡਰਾਂ ਦੀ ਪੁੱਛਗਿੱਛ ਨਹੀਂ ਸੀ
ਜੀ।
ਪਰ ਅਚਾਨਕ, ਔਰ ਇਹ ਅਚਾਨਕ ਦੇ ਪਿੱਛੇ ਇਹ ਨਹੀਂ ਗਾ ਕਿ ਅਫਸਰਸ਼ਾਹੀ ਨੂੰ ਕੁਝ ਦਿਖਣ ਲੱਗ ਪੈ ਗਏ 2027 ਚ ਸਰਕਾਰ ਆ ਰਹੀ ਹੈ ਜਾਂ ਨਹੀਂ ਆ ਰਹੀ, ਨਹੀਂ ਜਨਾਬ, ਇਹ ਭੁੱਲਰ ਮਾਮਲੇ ਦਾ ਕਮਾਲ ਹੈ। ਹਰਚਰਨ ਸਿੰਘ ਭੁੱਲਰ ਹੁਰੀ ਹੁਣ ਰਿਮਾਂਡ ਤੇ ਲੈ ਲੈਂਦੇ ਸੀਬੀਆਈ ਨੇ, ਡਰਾਮਾ ਹੋਇਆ ਜੀ ਪੂਰਾ। ਮਤਲਬ ਅਦਾਲਤ ਦੇ ਵਿੱਚ ਉਧਰ ਸੀਬੀਆਈ ਰਿਮਾਂਡ ਲੈਣ ਪਹੁੰਚ ਗਈ, ਉਧਰ ਵਿਜੀਲੈਂਸ ਆ ਗਈ ਰਿਮਾਂਡ ਲੈਣ। ਅਸਲ 'ਚ ਵਿਜੀਲੈਂਸ ਨੇ ਪੈਰਲਰ, ਆਪਾਂ ਗੱਲ ਕਰ ਰਹੇ ਸੀ ਕਿ ਆਮਦਨ ਤੋਂ ਬਾਅਦ ਜਾਇਦਾਦ ਦਾ ਇੱਕ ਮਾਮਲਾ ਵਿਜੀਲੈਂਸ ਨੇ ਵੀ ਦਰਜ ਕਰ ਲਿਆ
ਜੀ
ਹਰਚੰਦ ਭੁੱਲਰ ਤੇ। ਤੇ ਹੁਣ ਹਰਚੰਦ ਭੁੱਲਰ ਦੀ 31 ਤਰੀਕ ਨੂੰ ਜਦੋਂ ਪੇਸ਼ੀ ਸੀ, ਉਦੋਂ ਤਾਂ ਸੀਬੀਆਈ ਨੇ ਰਿਮਾਂਡ ਮੰਗਿਆ ਹੀ ਨਹੀਂ ਕਿ ਹਲੇ ਤਾਂ ਅਸੀਂ ਕ੍ਰਿਸ਼ਨ ਦਾ ਰਿਮਾਂਡ ਲਿਆ, ਸਾਨੂੰ ਲੋੜ ਨਹੀਂ। ਹੁਣ ਜਦੋਂ ਉਹਨਾਂ ਨੂੰ ਲੱਗਿਆ ਕਿ ਲੈ ਵੀ ਸਭ ਤੋਂ ਪਹਿਲਾਂ ਤਾਂ ਵਿਜੀਲੈਂਸ ਨਾ ਕਿਤੇ ਰਿਮਾਂਡ ਮੰਗ ਲਵੇ, ਤਾਂ ਸੀਬੀਆਈ ਨੇ ਮੂਹਰੇ ਹੋ ਕੇ ਐਪਲੀਕੇਸ਼ਨ ਲਾਤੀ ਤੇ ਵਿਜੀਲੈਂਸ ਬਿਨਾਂ ਨੋਟਿਸ ਤੋਂ ਆ ਗਈ ਜੀ, ਰਿਮਾਂਡ ਤਾਂ ਸਾਨੂੰ ਚਾਹੀਦਾ। ਹੁਣ ਬਈ ਅਫਸਰ ਦੀ ਸੇਵਾ ਪਾਣੀ ਕਰਨੀ ਸੀ, ਉਹਨਾਂ ਨੇ ਸੰਭਾਲ ਕਰਨੀ ਸੀ ਕਿ ਰਿਮਾਂਡ ਲੈਣਾ ਸੀ, ਇਹ ਤਾਂ ਸਭ ਨੂੰ ਪਤਾ ਸੀ। ਸੀਬੀਆਈ ਕਹਿੰਦੀ ਨਹੀਂ ਜੀ ਅਸੀਂ ਲੈਣਾ, ਸੀਬੀਆਈ ਨੂੰ ਰਿਮਾਂਡ ਮਿਲ ਗਿਆ। ਕ੍ਰਿਸ਼ਨੂ ਦਾ ਰਿਮਾਂਡ 9 ਦਿਨ ਦਾ ਚੱਲ ਰਿਹਾ, 5 ਦਿਨ ਦਾ ਇਹ ਰਿਮਾਂਡ ਚੱਲ ਰਿਹਾ। ਤੇ ਜਿੱਦਾਂ ਹੀ ਕ੍ਰਿਸ਼ਨੂ ਦਾ ਰਿਮਾਂਡ ਹੋਇਆ,
ਜੀ
ਪੰਜਾਬ 'ਚ ਬੀਜੇਪੀ ਅਫਸਰਾਂ ਨੂੰ ਸਲੂਟ ਵੀ ਹੋਣ ਲੱਗ ਪਏ, ਕੁਰਸੀ ਤੇ ਬਿਠਾਉਣ ਦੇ ਇਸ਼ਾਰੇ ਵੀ ਹੋਣ ਲੱਗ ਪਏ, ਚਾਹ ਦੇ ਨਾਲ ਬਿਸਕੁਟ ਵੀ ਮੰਗਾਉਣੇ ਸ਼ੁਰੂ ਕਰਤੇ। ਖਾਸ ਕਰਕੇ ਉਹ ਲੀਡਰ ਬੀਜੇਪੀ ਦੇ ਜਿਹੜੇ ਦਿੱਲੀ ਤੱਕ ਪਹੁੰਚ ਅਪਰੋਚ ਰੱਖਦੇ ਨੇ, ਜਾਂ RSS ਦੇ ਨੇ ਜਿਹੜੇ
ਜੀ
ਦੇਖਣ ਨੂੰ ਐਂ ਲੱਗਦੇ ਹੁੰਦੇ ਕਿ ਕੁਛ ਨਹੀਂ ਇਹਨਾਂ ਕੋਲ ਪਾਵਰ ਹੈਗੀ ਆ, ਪਰ ਉਹਨਾਂ ਕੋਲ ਉਹਨਾਂ ਲੀਡਰਾਂ ਨੂੰ ਉਹਦਾ ਕਾਰਨ ਅਫਸਰ ਫਿਰ ਇਹਨਾਂ ਨੂੰ ਸਲਾਮ ਕਰਦਿਆਂ ਚਾਹ ਪਾਣੀ ਪੁੱਛਦਿਆਂ ਨਾਲ ਪਤਾ ਵੀ ਕੀ ਕਹਿੰਦੇ ਆ, ਵਿਜੇ ਜੀ ਇਹ ਜੀ ਇੰਨਾ ਯਕੀਨ ਨਾ ਕਰਿਆ ਕਰੋ ਇਹਨਾਂ ਦਲਾਲਾਂ ਦਲੂਲਾਂ ਤੇ, ਕਈ ਵਾਰ ਝੂਠੇ ਨਾਂ ਵੀ ਲੈ ਜਾਂਦੇ ਆ ਜੀ ਅਫਸਰਾਂ ਅਫਸਰਾਂ ਦੇ,
ਜੀ
ਐਵੇਂ ਨਾ ਜੀ ਇਹਨਾਂ ਦੀ ਗੱਲ ਮੰਨ ਲਿਓ। ਹੁਣ ਹਰੇਕ ਚੋਰ ਨੂੰ ਆਪਣਾ ਪਲ ਹੈ। ਤੁਸੀਂ ਇਹ ਦੇਖੋ ਕਿ ਕ੍ਰਿਸ਼ਨੂ ਨੂੰ ਉਹਦੇ ਟੱਬਰ ਦਾ ਕੋਈ ਜੀ ਮਿਲ ਨਹੀਂ ਗਿਆ,
ਜੀ
ਉਹਨੂੰ ਬਾਹਰਲੇ ਲੋਕ ਮਿਲਣ ਆ ਰਹੇ ਨੇ। ਹਰਚਰਨ ਭੁੱਲਰ ਨੂੰ ਬਾਹਰਲਾ ਕੋਈ ਬੰਦਾ ਮਿਲ ਨਹੀਂ ਗਿਆ, ਉਹਨੂੰ ਉਹਦੇ ਟੱਬਰ ਦੇ ਵਕੀਲ ਮਿਲਣ ਆ ਰਹੇ ਨੇ। ਤੋ ਇਸ ਲਈ ਉਹ ਮੁਲਾਕਾਤ ਅਦਾਲਤ ਨੇ ਮੰਗ ਲਿਆ ਸਾਰਾ, ਸੀਬੀਆਈ ਅਦਾਲਤ ਨੇ ਰਿਕਾਰਡ, ਆਪਾਂ ਪਿਛਲੇ ਦਿਨ ਚ ਗੱਲ ਕਰ ਰਹੇ ਸੀਗੇ
ਜੀ
ਕਿ ਲਿਆਓ ਵੀ ਦਓ ਸਾਰਾ ਹਿਸਾਬ ਕਿਤਾਬ। ਤੇ ਹੁਣ ਇੱਧਰ ਕਹਿੰਦੇ ਸੀਬੀਆਈ ਨੇ ਰਿਮਾਂਡ ਲੈਣ ਤੋਂ ਬਾਅਦ ਆਮੋ ਸਾਹਮਣੇ ਵੀ ਬਿਠਾ ਲਏ, ਚਰਚਾ ਤਾਂ ਇਹ ਵੀ ਆ ਰਹੀ ਹੈ ਕਿ ਕ੍ਰਿਸ਼ਨੂ ਤੇ ਹਰਚੰਦ ਭੁੱਲਰ ਨੂੰ ਆਮੋ ਸਾਹਮਣੇ ਵੀ ਬਿਠਾ ਲਿਆ। ਸੋ ਇਹ ਸਾਰਿਆਂ ਦੇ ਵਿਚਾਲੇ ਬਿਲਕੁਲ ਤੁਹਾਡੀ ਗੱਲ ਇਹ ਦਰੁਸਤ ਹੈ ਜੀ ਕਿ ਪੰਜਾਬ ਦੇ ਦਫ਼ਤਰਾਂ 'ਚ ਬੀਜੇਪੀ ਲੀਡਰਾਂ ਦੀ ਪੁੱਛਗਿੱਛ ਵਧੀ ਆ, ਸਿਰਫ ਇਸ ਲਈ ਜਾਂ ਉਹਨਾਂ ਦੀ ਇਸ ਲਈ ਕਿ ਜੇ ਸਾਡਾ ਕਿਸੇ ਨਾਂ ਆ ਜਾਵੇ ਸਾਹਿਬ ਸਾਨੂੰ ਬਚਾ ਲਿਓ ਜੀ, ਤੇ ਥੋੜੀ ਪਹੁੰਚ ਹੈਗੀ ਆ। ਸੋ ਇਸ ਲਈ ਉਹ ਕਈ ਚਿਹਰੇ ਨੇ ਇਹੋ ਜਿਹੇ RSS ਤੋਂ ਲੈ ਕੇ ਬੀਜੇਪੀ ਦੇ ਨਵੇਂ ਪੁਰਾਣੇ ਲੀਡਰ, ਕਈ ਕਾਂਗਰਸੀਆਂ 'ਚ ਵੀ ਗਿਆਂ ਕੋਲ ਵੀ ਸਲਾਮ ਵੱਜਣੇ ਸ਼ੁਰੂ ਹੋਏ ਨੇ। ਸੋ ਸਿਰਫ ਇਸ ਲਈ ਕਿ ਸਾਡਾ ਜੀ ਨਾਂ ਲੈ ਦੇਵੇ ਸਾਨੂੰ ਬਚਾ ਲਿਓ। ਸੋ ਹੁਣ ਇਹ ਚੋਰ ਦੀ ਦਾੜੀ 'ਚ ਤਿਣਕ ਹੈ ਜਾਂ ਸੱਚਮੁੱਚ ਡਰ ਹੈ ਜਾਂ ਕੁਛ ਹੋਰ ਹੈ।
ਜੀ ਤੇ ਦੀਪਕ ਜੀ, ਅਕਾਲੀ ਦਲ ਨੇ ਪੁਰਾਣੀ ਤਾਸ਼ ਨਾਲ ਦਿੱਤੀ ਨਵੀਂ ਬਾਜ਼ੀ।
ਬਿਲਕੁਲ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸੀ, ਤੇ ਅਕਾਲੀ ਦਲ ਬਾਦਲ ਧਿਰ ਦੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਪ੍ਰਧਾਨਗੀ ਦੇ ਉਮੀਦਵਾਰ ਸੀ ਔਰ 5ਵੀਂ ਵਾਰ ਪ੍ਰਧਾਨ ਬਣੇ ਨੇ। ਧਾਮੀ ਹੋਰੀ ਪੈਸੇ ਸਾਰੇ ਧੜਿਆਂ 'ਚ ਪ੍ਰਵਾਨ ਵੀ ਚੜ੍ਹ ਜਾਂਦੇ ਨੇ, ਕੋਈ ਦੋ ਰਾਏ ਨਹੀਂ ਉਹਨਾਂ ਨੂੰ, ਹਲੀਮੀ ਨਾਲ ਸਾਰਿਆਂ ਨੂੰ ਕੀਲਣਾ ਆਉਂਦਾ। ਪਿਛਲੇ ਦਿਨ ਉਹਨਾਂ ਦੇਖੋ ਜਥੇਦਾਰਾਂ ਵਾਲਾ ਮਸਲਾ ਵੀ ਹੱਲ ਕਰਾ ਲਿਆ, ਪਹਿਲਾਂ ਤਖਤਾਂ ਵਾਲਾ ਮਸਲਾ ਵੀ ਹੱਲ ਕਰਾ ਲਿਆ ਸੀ। ਸੋ ਸਾਰਾ ਕੁਛ ਉਹ ਸੁਖਬੀਰ ਬਾਦਲ ਵਾਲੇ ਪਾਸੇ, ਉਹ ਵੀ ਬੈਟਿੰਗ ਵਧੀਆ ਕਰੀ ਜਾਂਦੇ ਨੇ ਤੇ ਬਾਕੀਆਂ ਨੂੰ ਸੈਟਲ ਵੀ ਕਰੀ ਜਾਂਦੇ ਨੇ। ਉਹਦਾ ਨਤੀਜਾ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਸੀਗੇ ਕਿ ਉਹ ਤਾਂ ਪ੍ਰਧਾਨਗੀ ਦੇ ਉਮੀਦਵਾਰ ਉਹੀ ਹੋਣਗੇ
ਜੀ।
ਸੋ ਉਹ ਤਾਂ ਪ੍ਰਧਾਨ ਬਣ ਗਏ ਜੀ, ਪਰ ਸਵਾਲ ਤਾਂ ਇਹ ਹੈ ਕਿ ਪ੍ਰਧਾਨ ਬਣਾਇਆ ਕਿਹਨਾਂ ਨੇ?
ਜੀ
11 ਸਾਲ ਪਹਿਲਾਂ ਚੁਣੇ ਹੋਏ ਮੈਂਬਰਾਂ ਨੇ।
ਜੀ
ਬਿਲਕੁਲ, ਥੋੜਾ ਵਾਜਬ ਸਵਾਲ ਹੈ ਜੀ ਕਿ ਪੁਰਾਣੀ ਤਾਸ਼ ਨਾਲ ਨਵੀਂ ਬਾਜੀ ਲੁੱਟੀ ਹੈ। ਮਤਲਬ ਇਸ ਜਿੱਤ ਦੇ ਨਾਲ ਅਕਾਲੀ ਦਲ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਲਓ ਜੀ ਦੇਖੋ, ਅਜੇ ਵੀ ਸੁਖਬੀਰ ਬਾਦਲ ਦੀ ਧਿਰ ਪ੍ਰਵਾਨ ਹੈ, ਅਜੇ ਵੀ ਜੀ ਸੁਖਬੀਰ ਬਾਦਲ ਇਹ ਲੀਡਰ ਹੈ ਜੀ, ਹੈ ਨਾ, ਅਸਲੀ ਅਕਾਲੀ ਦਲ ਬਾਦਲ ਸੁਖਬੀਰ ਵਾਲਾ ਹੀ ਹੈ ਜੀ, ਤਰਨ ਤਾਰਨ 'ਚ ਵੀ ਅਸੀਂ ਜਿੱਤਾਂਗੇ ਜੀ, ਅਸੀਂ ਇੱਥੇ ਜਿੱਤ ਗਏ। ਮਤਲਬ ਆਪਣੀ ਪਿੱਠ ਥਾਪਣ ਦੇ ਲਈ, ਹੈ ਨਾ, ਮਾਨਸਿਕ ਤੌਰ ਦੇ ਉੱਤੇ ਹੌਸਲਾ ਲੈਣ ਦੇ ਲਈ ਇਹ ਵਧੀਆ ਸੁਪਨਾ। ਪਰ ਸਵਾਲ ਇਹ ਹੈ ਕਿ ਅੱਜ ਜਦੋਂ ਚੋਣ ਹੋਈ ਤਾਂ ਉਹਦੇ ਵਿੱਚ ਪੁਨਰ ਸੁਰਜੀਤ ਅਕਾਲੀ ਦਲ ਨੇ ਇੱਕ ਰਾਤ ਪਹਿਲਾਂ ਆਪਣਾ ਉਮੀਦਵਾਰ ਖੜਾ ਕੀਤਾ। ਇਹਦਾ ਮਤਲਬ ਪੁਨਰ ਸੁਰਜੀਤ ਅਕਾਲੀ ਦਲ ਦੇ ਅੰਦਰ ਇੱਕ ਨਵੀਂ ਦੁਵਿਧਾ ਖੜੀ ਹੈ ਜੀ, ਚੋਣ ਲੜਨੀ ਜਾਂ ਨਹੀਂ ਲੜਨੀ, ਇਹੀ ਫੈਸਲਾ ਨਹੀਂ ਕਰ ਸਕਿਆ ਅੱਜ ਤੱਕ ਉਹ। ਤੇ ਪਿਛਲੀ ਵਾਰ ਬੀਬੀ ਜਗੀਰ ਕੌਰ ਨੂੰ 33 ਵੋਟਾਂ ਪੈ ਗਈਆਂ ਸੀ, ਐਕਚੁਅਲੀ ਘੱਟ ਕੇ 18 ਰਹਿ ਗਈਆਂ ਵਿਰੋਧੀ ਉਮੀਦਵਾਰ ਦੀਆਂ।
ਜੀ
ਹੁਣ ਤਾਂ ਧਿਰ ਸੀ, ਤੁਸੀਂ ਇੱਕ ਬਕਾਇਦਾ ਪਾਰਟੀ ਸੀ, ਹੁਣ ਤੁਸੀਂ ਕਹੋ ਜੀ ਨੀਤੀ ਨਹੀਂ ਬਣਾ ਸਕੇ, ਸਮਾਂ ਰਹਿੰਦੇ ਤਿਆਰੀ ਨਹੀਂ ਕਰ ਸਕੇ, ਫਿਰ ਕਿਉਂ ਨਹੀਂ ਕੀਤੀ? ਇਹਦਾ ਮਤਲਬ ਤੁਹਾਡੇ ਅੰਦਰ ਇੱਕ ਸੁਰਤਾ ਨਹੀਂ ਹੈ। ਤੇ ਫਿਰ ਇਸੇ ਦੇ ਹਵਾਲੇ ਨਾਲ ਜਿਹੜੇ ਪਿਛਲੀ ਵਾਰ 33 ਸੀ ਉਹ ਘੱਟ ਕੇ 18 ਰਹਿ ਗਏ, ਅਗਲੇ ਨੇ ਤੋੜ ਲਏ।
ਜੀ
ਪਰ ਸਵਾਲ ਤਾਂ ਇਹਦੇ ਨਾਲ ਇਹ ਵੀ ਖੜਾ ਹੁੰਦਾ ਕਿ ਜੇ ਉਧਰ ਪਿਛਲੀ ਵਾਰ ਬੰਦੇ 33 ਸੀ, ਉਹ ਦਲ ਬਦਲ ਕੇ ਇੱਧਰ ਆਏ ਨੇ ਜਾਂ ਉੱਧਰ ਲਿਖਦੇ ਇੱਧਰ ਆਏ ਹੋਣੇ, ਤਾਂ ਇਹਦਾ ਮਤਲਬ ਧਾਰਮਿਕ ਨੁਮਾਇੰਦਿਆਂ 'ਚ ਵੀ ਦਲ ਬਦਲੀਆਂ ਚੱਲਦੀਆਂ ਜੀ।
ਜੀ
ਤੇ ਦਲ ਬਦਲੀ ਤਾਂ ਫਿਰ ਹੋਰ ਤਰੀਕੇ ਨਾਲ ਹੁੰਦੀ ਹੈ ਜੀ ਆਪਣੇ। ਇਸ ਲਈ ਫਿਰ ਇਹ ਵੱਡਾ ਸਵਾਲ ਖੜਾ। ਪਰ ਅਗਲੇ ਕਹਿੰਦੇ ਸਾਡੀਆਂ ਵੋਟਾਂ ਵੱਧ ਗਈਆਂ, ਸਾਡੀਆਂ 117 ਹੋ ਗਈਆਂ, 185 ਦਾ ਹਾਊਸ ਹੈ, 135 ਵੋਟਾਂ ਪੋਲ ਹੋਈਆਂ, 117 ਵੋਟਾਂ ਪਈਆਂ, 99 ਵੋਟਾਂ ਦੇ ਨਾਲ ਧਾਮੀ ਸਾਹਿਬ ਜਿੱਤ ਗਏ। ਵੈਸੇ ਦੱਸਣ ਵਾਲੇ ਇਹ ਵੀ ਦੱਸਦੇ ਆ ਕਿ ਇਹਨਾਂ 117 ਦੇ ਵਿੱਚ ਤਿੰਨ ਪਤਾ ਨਹੀਂ ਚਾਰ ਵੋਟਾਂ ਉਹਨਾਂ ਦੀਆਂ ਵੀ ਪੈ ਗਈਆਂ ਜਿਹੜੇ ਆਏ ਹੋ ਨਹੀਂ ਸੀ ਵੋਟ ਪਾਉਣ।
ਓ ਅੱਛਾ ਜੀ।
ਹੁਣ ਇਹ ਨਵਾਂ ਕੰਮ ਹੋ ਗਿਆ ਜੀ। ਅੰਦਰ ਹਾਊਸ ਦੇ ਵਿੱਚ ਧਿਰ ਕਹਿੰਦੀ ਜਿਹੜੀ ਕਾਬਜ ਧਿਰ ਆ, ਹੁਣ ਜੋ ਮਰਜ਼ੀ ਕਰੋ, ਬਾਦਲ ਧਿਰ ਵਾਲਿਆਂ ਦਾ ਦਬਦਬਾ ਤਾਂ ਹੈ ਨਾ ਵਿੱਚ, 117 ਮੈਂਬਰਾਂ ਉਹਨਾਂ ਕੋਲ
ਜੀ।
ਉਹ ਕਹਿੰਦੇ ਜੀ ਆਹ ਤਿੰਨ ਮੈਂਬਰਾਂ ਨੇ ਸਾਨੂੰ ਫੋਨ ਤੇ ਸੁਨੇਹਾ ਲਾਤਾ ਕਿ ਸਾਡੀ ਵੋਟ ਵੀ ਬਾਦਲ ਦੇ ਉਮੀਦਵਾਰ ਨੂੰ ਪਾਈ ਜਾਵੇ, ਇਸ ਲਈ ਅਸੀਂ ਉਹਨਾਂ ਦੀ ਵੋਟ ਵੀ ਪਾ ਰਹੇ ਹਾਂ। ਬਈ ਕੱਲ ਨੂੰ ਦੂਏ ਕਹਿ ਦੇਣ ਕਿ ਜਿੰਨੇ ਨਹੀਂ ਆਏ ਜਾਂ ਜਿਹੜੇ ਇਸ ਦੁਨੀਆਂ ਤੋਂ ਚਲੇ ਗਏ, ਮਤਲਬ 30-35 ਮੈਂਬਰ ਤਾਂ ਇਹੋ ਜਿਹੇ ਨੇ ਜਿਹੜੇ ਜਾਂ ਬਾਹਰ ਨੇ ਜਾਂ ਦੁਨੀਆਂ ਚ ਨਹੀਂ ਗਏ ਹੈਗੇ, ਹੈ ਨਾ, ਤੇ ਕੱਲ ਨੂੰ ਕਹਿਣਗੇ ਸਾਨੂੰ ਸੁਨੇਹਾ ਆਇਆ ਜੀ ਰਾਤ ਸੁਪਨੇ ਚ, ਉਹਨਾਂ ਨੇ ਕਿਹਾ ਜੀ ਵੋਟ ਤੁਹਾਨੂੰ ਪਾ ਲਿਓ। ਇਹ ਕਿਹੜਾ ਨਵਾਂ ਤਰੀਕਾ ਜੀ? ਜਦੋਂ ਬੰਦਾ ਹਾਜ਼ਰੇ ਨਹੀਂ ਤਾਂ ਉਹਦੀ ਵੋਟ ਕਿਵੇਂ? ਕੀ ਇਸ ਨਿਯਮ ਤੇ ਕੋਈ ਗੱਲ ਹੋਊਗੀ? ਫਿਰ 11 ਸਾਲ ਤੋਂ SCPC ਦੀਆਂ ਆਮ ਚੋਣਾਂ ਨਹੀਂ ਹੋ ਰਹੀਆਂ, ਹਾਊਸ ਦੀ ਜ਼ਿੰਮੇਵਾਰੀ ਕੀ ਇੰਨੀ ਕੁ ਹੁੰਦੀ ਹੈ ਕਿ ਮਤੇ ਰੂਪ ਚ ਲਿਆਓ ਜੀ ਚੋਣ ਕਰਾਈ ਜਾਵੇ, ਉਹਦੀ ਚਾਰਜ ਹੋਈ ਕਿਹਨੇ ਕਰਨੀ ਹੈ? ਧਾਮੀ ਸਾਹਿਬ ਤੁਸੀਂ ਪ੍ਰਧਾਨ ਹੋ, ਲਗਾਤਾਰ 5 ਵਾਰ ਪ੍ਰਧਾਨ ਹੋ, 5 ਸਾਲ ਤੋਂ ਚੁਣੇ ਆ ਰਹੇ ਹੋ, ਤੇ ਤੁਸੀਂ ਇਹਦੀ ਲੜਾਈ ਕਿਉਂ ਨਹੀਂ ਲੜਦੇ ਵੀ ਇਹ ਸੰਵਿਧਾਨਕ ਬਾਡੀ ਹੈ ਤੇ ਇਹਦੀ ਚੋਣ ਤਾਂ ਸੰਵਿਧਾਨ ਦੇ ਅਨੁਸਾਰ ਨਿਯਮਾਂ ਅਨੁਸਾਰ ਹੋਵੇ। ਜੇ MLA ਦੀ ਚੋਣ 5 ਸਾਲ ਬਾਅਦ ਹੋ ਸਕਦੀ ਹੈ, MP ਦੀ ਚੋਣ ਹੋ ਸਕਦੀ ਹੈ, ਸਰਪੰਚੀ ਦੀ ਵੀ ਮਾੜੀ ਮੋਟੀ ਲੇਟ ਪੇਟ ਨਾਲ ਹੋਣ ਲੱਗ ਪਈ, ਇਹ ਤਾਂ 11 ਸਾਲਾਂ ਤੋਂ
ਜੀ,
ਤੇ ਹੁਣ ਤੱਕ 3 ਚੋਣਾਂ ਹੋ ਜਾਣਗੀਆਂ ਸੀਗੀਆਂ ਫਿਰ ਤਾਂ। ਸੋ ਇਹ ਸਵਾਲ ਖੜਾ ਜੀ, ਹੁਣ ਇਸ ਪ੍ਰਕਿਰਿਆ ਤੇ ਕੋਈ ਪਹਿਰੇਦਾਰੀ ਨਹੀਂ। ਚਲੋ ਹੁਣ ਇਹਦਾ ਕਿੰਨਾ ਕੁ ਤਰਨ ਤਾਰਨ ਤੇ ਅਸਰ ਪੈਂਦਾ ਇਹ ਤਾਂ ਵੱਖਰਾ ਸਵਾਲ ਹੈ, ਪਰ ਅੱਜ ਇੱਕ ਸੁਰ ਚ ਮਤਲਬ ਮੈਂ ਦੇਖ ਰਿਹਾ ਸੀ ਦਲਜੀਤ ਸਿੰਘ ਚੀਮਾ ਤਾਂ ਹੈ ਹੀ ਸਿਆਸੀ ਲੀਡਰ ਨੇ, ਉਹਨਾਂ ਨੇ ਸਿਆਸੀ ਬਿਆਨਬਾਜ਼ੀ ਕਰਨੀ ਆ। ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਠੀਕ ਹੈ ਉਹ ਚਾਹੇ ਧਾਰਮਿਕ ਲੀਡਰ ਨੇ ਪਰ ਹੈ ਉਹ ਅਕਾਲੀ ਦਲ ਦੇ ਨੁਮਾਇੰਦੇ ਨੇ, ਇਸ ਲਈ ਉਹਨਾਂ ਨੇ ਵੀ ਧਾਰਮਿਕ ਦੇ ਨਾਲ ਨਾਲ ਰਾਜਨੀਤੀ ਗੱਲ ਕਰਤੀ, ਪਰ ਜਥੇਦਾਰ ਸਾਹਿਬ ਤਾਂ ਸਮੁੱਚੇ ਤੌਰ ਤੇ ਧਾਰਮਿਕ ਨੇ
ਜੀ।
ਤਾਜੀ ਤਾਜੀ ਦਸਤਾਰਬੰਦੀ ਹੋਈ ਹੈ ਤੇ ਉਹ ਕਹਿੰਦੇ ਜੀ ਮਾਹੌਲ ਹੈ ਧਾਮੀ ਸਾਹਿਬ ਨੇ ਤੇ ਸੁਖਬੀਰ ਬਾਦਲ ਦੇ ਇਸ਼ਾਰੇ ਨਾਲ ਹੋਇਆ ਹੋਊਗਾ, ਇਸ ਲਈ ਉਹ ਵੀ ਤਿੰਨੋਂ ਇੱਕ ਸੁਰ ਚ ਬੋਲ ਰਹੇ ਨੇ ਕਿ ਵੀ ਹੁਣ ਪਤਾ ਲੱਗ ਗਿਆ ਨਾ ਕਿ ਸੁਖਬੀਰ ਬਾਦਲ ਨੂੰ ਪ੍ਰਵਾਨਤਾ ਕਿਉਂ ਮਿਲੀ ਹੈ, ਇਹੀ ਪ੍ਰਵਾਨ ਹੈ, ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਨਾ, ਮਤਲਬ ਉਹ ਇਸ ਕੰਮ ਤੇ ਲੱਗੇ ਹੋਏ ਨੇ ਸਾਰੇ। ਮੈਂ ਕਹਿੰਦਾ ਜੀ ਇਕੱਠੇ ਹੋਣੇ ਚਾਹੀਦਾ, ਅਕਾਲੀ ਦਲ ਇੱਕ ਸੁਰ ਹੋਣਾ ਚਾਹੀਦਾ, ਪਰ ਉਹ ਆਪਣੇ ਸਿਧਾਂਤਾਂ ਤੇ ਪਰਤੇ। ਸੋ ਹੁਣ ਦੇਖਦੇ ਹਾਂ ਜੀ, ਚੋਣ ਜ਼ਰੂਰ ਜਿੱਤ ਲਈ ਹੈ ਅਕਾਲੀ ਦਲ ਬਾਦਲ ਨੇ, ਪਰ ਇਹ ਉਹਨਾਂ ਨੂੰ ਤਰਨ ਤਾਰਨ ਤੱਕ ਕਿੰਨਾ ਕੁ ਤਾਰਦਾ ਇਹ 14 ਤਰੀਕ ਦੱਸੂਗੀ
ਜੀ। ਦੀਪਕ ਜੀ, ਮੁੱਖ ਮੰਤਰੀ ਭਗਵੰਤ ਮਾਨ ਨੇ ਛੱਡਿਆ ਬ੍ਰਹਮ ਅਸਤਰ, ਖਬਰ ਕਹਿ ਲਓ ਇਹ ਵੀ ਮੁਹਾਵਰੇ ਨੁਮਾ ਹੈ, ਇਹਦਾ ਵੀ ਕਰੋ ਜਰਾ ਉਲਥਾ।
ਬਿਲਕੁਲ ਜੀ, ਅੱਜ ਚਲਾ ਹੀ ਦਿੱਤਾ 1000 ਰੁਪਏ ਵਾਲਾ ਬ੍ਰਹਮ ਅਸਤਰ।
ਓ ਅੱਛਾ,
ਤਰਨ ਤਾਰਨ ਦੀ ਚੋਣ ਆ, ਵੋਟਾਂ ਤਾਂ ਲੈਣੀ ਹੈ
ਜੀ।
ਮੈਨੂੰ ਲੱਗਦਾ ਕਿ ਉਹ ਇਹ ਸੋਚ ਕੇ ਛੱਡਿਆ ਕਿ ਇਹ ਤਰਨ ਤਾਰਨ ਦੀ ਚੋਣ ਤੇ ਤਾਂ ਅਸਰ ਕਰੇ ਹੀ ਕਰੇ, 227 ਤੱਕ ਅਸਰ ਦਿਖਾਵੇ। ਮਤਲਬ ਪਾਈ ਭਜਾ ਦਿੱਤਾ ਜੀ ਮੁੱਖ ਮੰਤਰੀ ਸਾਹਿਬ ਨੇ ਵੀ। ਮੁੱਖ ਮੰਤਰੀ ਸਾਹਿਬ ਤਰਨ ਤਾਰਨ ਚ ਰੋਡ ਸ਼ੋ, ਰੋਡ ਸ਼ੋ ਤਾਂ ਚਾਅ ਚੜ ਜਾਂਦਾ ਮੁੱਖ ਮੰਤਰੀ ਸਾਹਿਬ ਨੂੰ ਸਾਡਿਆਂ ਨੂੰ ਤਾਂ। ਮੈਨੂੰ ਤਾਂ ਕਦੇ ਕਦੇ ਇਹ ਲੱਗਦਾ ਕਿ ਘਰੇ ਵੀ ਕਿਤੇ ਮੇਜ਼ ਤੇ ਉੱਪਰ ਚੜ੍ਹ ਕੇ ਹੱਥੇ ਨਾ ਮਰੀ ਜਾਂਦੇ ਹੋਣ ਕਿ ਆਹ ਦੇਖੋ ਜੀ ਜਿਦਣ ਨਾ ਆਵੇ ਰੋਡ ਸ਼ੋ, ਹੈ ਨਾ। ਮਤਲਬ ਬੰਦੇ ਨੂੰ ਕਿੰਨਾ ਉਹ ਹੋ ਜਾਂਦਾ ਕਿ ਤੁਸੀਂ ਮੁੱਖ ਮੰਤਰੀ ਹੋ, ਜਿਵੇਂ ਪ੍ਰਧਾਨ ਮੰਤਰੀ ਬੋਲਣ ਲੱਗੇ ਨਹੀਂ ਦੇਖ ਰਹੇ। ਬਿਹਾਰ ਦੇ ਵਿੱਚ ਮੈਂ ਦੇਖ ਰਿਹਾ ਕਿ ਪੱਧਰ ਕੀ ਬਣਦਾ ਜਾ ਰਿਹਾ। ਉਹ ਜੀ ਹੈ ਨਾ ਕੱਟਾ ਰੱਖ ਕੇ ਕਹਿੰਦਾ ਜੀ ਤੇਜਸਵੀ ਨੇ ਆਪਣਾ ਮੁੱਖ ਮੰਤਰੀ ਦਾ ਨਾਂ ਐਲਾਨ ਕਰਾਇਆ ਜੀ, ਕਾਂਗਰਸ ਤਾਂ ਕਰਨਾ ਨਹੀਂ ਚਾਹੁੰਦੀ। ਮਤਲਬ ਇਹ ਪ੍ਰਧਾਨ ਮੰਤਰੀ ਦੀ ਭਾਸ਼ਾ ਕਿ ਕਾਂਗਰਸੀਆਂ ਦੇ ਕਹਿੰਦਾ ਸਿਰ ਤੇ ਕੱਟਾ ਰੱਖ ਕੇ, ਹੈ ਨਾ, ਮਤਲਬ ਉਸ ਤਰ੍ਹਾਂ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਵੀ ਫਿਰ ਕਈ ਵਾਰ ਕੱਚੇ 'ਚ ਉਤਰ ਜਾਂਦੇ। ਪਰ ਅੱਜ ਉਹਨਾਂ ਨੇ ਗੰਭੀਰ ਤੇ ਤੌਰ 'ਤੇ, ਤਾਂ ਹੀ ਆਪਾਂ ਸ਼ਬਦ ਤੁਸੀਂ ਵਰਤ ਰਹੇ ਹੋ ਬ੍ਰਹਮ ਅਸਤਰ ਛੱਡਿਆ, ਹਜੇ ਉਹਨਾਂ ਨੇ ਚੁਣਾਵੀ ਤੀਰ ਚਲਾਇਆ ਅਸਲ 'ਚ। ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਕਿ ਮੈਨੂੰ ਵਾਅਦਾ ਯਾਦ ਆਇਆ ਸੀ, ਸਾਰੀਆਂ ਗਰੰਟੀਆਂ ਪੂਰੀਆਂ ਕਰਤੀਆਂ, ਬਸ ਇੱਕੋ ਗਰੰਟੀ ਰਹਿ ਗਈ ਬੀਬੀਆਂ ਨੂੰ 1000 ਰੁਪਇਆ ਦੇਣ ਵਾਲਾ। ਸੋ ਬਸ ਅਗਲੇ ਬਜਟ 'ਚ ਅਸੀਂ ਸਾਰੇ ਇਕੱਠੇ ਦੇ ਦੇਣੇ
ਜੀ।
ਹੁਣ ਲਾਈ ਜਾਓ ਜੀ ਹਿਸਾਬ ਕਿ ਸਾਰੇ ਇਕੱਠੇ 5 ਸਾਲ ਦੇ ਇਕੱਠੇ ਮਿਲਣਗੇ, ਕਰੀ ਜਾਓ ਕੈਲਕੂਲੇਟਰ ਤੇ, ਹੈ ਨਾ, ਜਿਹੜੇ ਉਂਗਲਾਂ ਤੇ ਗਿਣਨਾ ਜਾਣਦੇ ਹੋ ਭਾਈ ਉਂਗਲਾਂ ਤੇ ਗਿਣ ਲੈਣਗੇ, ਜਿਹਨੇ ਕਾਪੀ ਪੈਨ ਤੇ ਲਾਉਣਾ ਹਿਸਾਬ ਲਾ ਲੈਣ ਕਿ 5 ਸਾਲ ਦੇ ਇਕੱਠੇ ਮਿਲਣਗੇ, ਜਾਂ ਜਿਹੜਾ ਸਾਲ ਸਵਾ ਸਾਲ ਰਹਿ ਗਿਆ ਇਹਦੇ ਇਕੱਠੇ ਮਿਲਣਗੇ, ਜਾਂ ਪਿਛਲੇ ਜਿਹੜਾ 4 ਸਾਲ ਲਾਂਗੇ ਉਹਦੇ ਇਕੱਠੇ ਮਿਲਣਗੇ। ਹੁਣ ਲਾਈ ਜਾਓ ਹਿਸਾਬ, ਅਗਲੇ ਨੇ ਛੱਡਤਾ ਆਪਣਾ ਤੀਰ। ਸੁਣ ਅਗਲਾ ਬਜਟ ਕਿਹੜਾ ਦੂਰ ਹੈ ਜਨਾਬ, ਹੈ ਨਵੰਬਰ ਚੜ੍ਹ ਗਿਆ, ਦਸੰਬਰ, ਜਨਵਰੀ, ਫਰਵਰੀ, ਮਾਰਚ ਚ ਆਜੂਗਾ ਬਜਟ, ਲੱਗ ਜੂ ਪਤਾ
ਜੀ।
ਪਰ ਸਵਾਲ ਇਹ ਹੈ ਕਿ ਕੀ ਇਸ ਦੇ ਲਈ ਉਹ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ? ਹਰ ਵਾਰ ਜ਼ਮੀਨਾਂ ਨੂੰ ਹੱਥ ਪਾ ਲਓ, ਆਹ ਵੀ ਵੇਚ ਦਿਓ, ਉਹ ਵੀ ਵੇਚ ਦਿਓ, ਮੰਡੀ ਵੇਚ ਦਿਓ, ਗੈਸਟ ਹਾਊਸ ਵੀ ਵੇਚ ਦਿਓ, ਲੈਂਡ ਪੂਲਿੰਗ ਲਿਆਓ, ਪਿੰਡਾਂ ਦੀਆਂ ਪੰਚਾਇਤਾਂ ਦੀ ਸ਼ਾਮਲਾਟਾਂ ਵੇਚ ਦਿਓ, ਇਹ ਸਾਰੀਆਂ ਕੋਸ਼ਿਸ਼ਾਂ। ਜਾਂ ਫਿਰ ਜਿਹੜੀ ਸਥਿਤੀ ਪੰਜਾਬ 'ਚ ਚਰਚਾ ਕਿ ਵੀ ਇਹ ਭੱਜਣਗੇ, ਫਿਰ ਉਹਦੇ ਲਈ ਸਮੇਟਿਆ ਜਾ ਰਿਹਾ ਤੇ ਲੋਕਾਂ ਲਈ ਇਹ ਝੂਠ ਹੈ। ਜੇ ਪੰਜਾਬ ਇੱਕ ਪਾਸੇ ਤਾਂ ਇਸ ਗੱਲ ਨੂੰ ਪ੍ਰਵਾਨ ਕਰ ਰਿਹਾ ਹੈ ਵਿਜੇ ਜੀ ਕਿ ਬਈ ਦੇਖੋ ਬਿਜਲੀ ਦਾ ਬਿੱਲ ਤਾਂ ਨਹੀਂ ਆਉਂਦਾ ਜ਼ਿਆਦਾਤਰ, ਹੈ ਨਾ, ਆ ਗਰਮੀਆਂ 'ਚ 2 ਮਹੀਨੇ ਆ ਗਏ ਜੀ, ਕੋਈ ਗੱਲ ਨਹੀਂ, 2 ਬਿੱਲ 3 ਬਿੱਲ ਆ ਗਏ ਜੀ, ਨਹੀਂ ਤਾਂ ਆਉਂਦਾ ਨਹੀਂ। ਪਰ ਉਹੀ ਲੋਕ ਇਹ ਵੀ ਚਰਚਾ ਕਰਦੇ ਵੀ ਕਿ ਇਹ ਚੀਜ਼ਾਂ ਭੱਠਾ ਬਿਠਾ ਰਹੀਆਂ। ਹੁਣ ਇੱਕ ਪਾਸੇ ਕਈ ਜ਼ਿਆਦਾਤਰ ਲੋਕ ਇੰਤਜ਼ਾਰ ਵੀ ਕਰ ਰਹੇ ਕਿ 1000 ਰੁਪਇਆ ਮਿਲ ਜਾਵੇ, ਪਰ ਉਸੇ ਘਰ ਦੇ ਕਈ ਜੀ ਇਹ ਵੀ ਸਮਝਦੇ ਕਿ ਜੇ 1000 ਰੁਪਇਆ ਮਿਲੂਗਾ ਤਾਂ ਪੰਜਾਬ ਦੀ ਆਰਥਿਕ ਸਥਿਤੀ ਹੋਰ ਮਾੜੀ ਹੋ ਜਾਊਗੀ। ਸੋ ਇਸ ਲਈ ਇਹ ਦੁਬੇ ਦਾ ਅਜੇ ਬੱਸ ਕਿਰਾਏ ਵਾਲਾ ਮਸਲਾ ਕਿੱਡਾ ਬੜਾ ਬਣਿਆ ਹੋਇਆ ਬੀਬੀਆਂ ਨੂੰ ਜਿਹੜਾ ਮਾਫ ਹੈ।
ਜੀ
ਸੋ ਜਾਂ ਤਾਂ ਸਰਕਾਰ ਬਿਲਕੁਲ ਉਸ ਪੱਧਰ ਤੇ ਕੰਮ ਕਰੇ ਕਿ ਅਸੀਂ ਰੁਜ਼ਗਾਰ ਇਸ ਪੱਧਰ ਤੇ ਪੈਦਾ ਕਰੀਏ, ਲੋਕਾਂ ਦੀ ਆਰਥਿਕ ਸਥਿਤੀ ਇੰਨੀ ਮਜ਼ਬੂਤ ਕਰੀਏ ਕਿ ਸਾਨੂੰ ਇਸ ਤਰ੍ਹਾਂ ਦੀਆਂ ਯੋਜਨਾਵਾਂ ਤੇ ਕੰਮ ਹੀ ਨਾ ਕਰਨਾ ਪਵੇ। ਔਰ ਇਹ ਪ੍ਰਕਿਰਿਆ ਇਕੱਲੇ ਆਮ ਆਦਮੀ ਪਾਰਟੀ ਦੀ, ਕਾਂਗਰਸ ਦੀ, ਬੀਜੇਪੀ ਦੀ ਨਹੀਂ, ਸਮੁੱਚੇ ਭਾਰਤ ਦੀ ਰਾਜਨੀਤਿਕ ਪੱਧਰ ਤੇ ਮਿਲਦਾ ਇਸ ਮਸਲੇ ਤੇ। ਹਾਂ, ਮਤਲਬ ਇਕੱਠਿਆਂ ਬੈਠ ਕੇ ਫੈਸਲਾ ਕਰ ਲੈਣ ਕਿ ਵੀ ਆਪਾਂ ਇਹੋ ਜਿਹੇ ਵਾਅਦੇ ਨਹੀਂ ਕਰਨੇ, ਘੱਟੋ ਘੱਟ ਸ਼ਾਇਦ ਉਹ ਤੋਂ ਬਾਅਦ ਕੁਛ ਸਥਿਰਤਾ ਨਾਲ ਸੋਚਣ ਵਾਲੇ ਪਾਸੇ ਜਾਣ। ਸੋ ਨਹੀਂ ਤਾਂ ਹਰ ਵਾਰ ਨਵੇਂ ਤੋਂ ਨਵਾਂ ਅਗਲਾ ਕਹਿੰਦਾ ਮੈਂ ਦੇਸੀ ਘਿਓ ਦਊਂਗਾ, ਹੈ ਨਾ, ਉਹ ਕਹਿੰਦਾ ਨਾਲ ਮੈਂ ਚਮਚਾ ਵੀ ਦਊਂਗਾ ਪਾਉਣ ਲਈ, ਉਹ ਕਹਿੰਦਾ ਨਹੀਂ ਕੌਲੀ ਗਿਲਾਸ ਵੀ ਮੈਂ ਦੇ ਦੂੰਗਾ। ਮਤਲਬ ਇਹੋ ਜਿਹੀਆਂ ਪੰਜਾਬ ਦੇ ਵਿੱਚ ਮੈਨੂੰ ਯਾਦ ਹੈ ਚੋਣ ਮੈਨੀਫੈਸਟੋ ਚੀਨੀ ਚਾਹ ਪੱਤੀ ਤੱਕ ਦੇ ਵੀ, ਹੈ ਨਾ, ਸੋ ਆਟਾ ਦਾਲ ਤੋਂ ਗਾਂਹ ਵੱਧ ਕੇ ਇਹੋ ਜਿਹੇ ਵੀ। ਸੋ ਇਹ ਤਰੀਕੇ ਨਾਲ ਤੁਸੀਂ ਨਾ ਮਤਲਬ ਲੋਕਾਂ ਨੂੰ ਕੰਮ ਨਹੀਂ ਦੇ ਰਹੇ,
ਜੀ
ਤੁਸੀਂ ਕੰਮ ਛੱਡ ਦਿਓ, ਤੁਹਾਨੂੰ ਰੋਟੀ ਪਕਾਉਣ ਜੋਗਾ ਸਮਾਨ ਦੇ ਰਹੇ, ਤੁਸੀਂ ਉੱਧਰ ਨੂੰ ਲੈ ਕੇ ਜਾ ਰਹੇ ਹੋ ਤੇ ਕਰਜ਼ੇ ਦਾ ਬੋਝ ਪੰਜਾਬ ਸਿਰ ਬਦਲਣਾ। ਸੋ ਇਸ ਲਈ ਉਹਨਾਂ ਨੇ ਸਿਆਸੀ ਬ੍ਰਹਮ ਅਸਤਰ ਛੱਡਿਆ ਜੀ। ਦੇਖਦੇ ਆ ਤਰਨ ਤਾਰਨ ਦੀ ਚੋਣ ਦੇ ਲਈ ਆਮ ਆਦਮੀ ਪਾਰਟੀ ਲਈ ਕਿੰਨਾ ਕੁ ਸਹਾਈ ਹੁੰਦਾ ਹੈ ਨਾ, ਜਾਂ 227 ਤੱਕ ਮਾਰ ਕਰਦਾ ਕਿ ਨਹੀਂ ਕਰਦਾ, ਜਾਂ ਪੰਜਾਬ ਕਿਸੇ ਨੇ ਰੋਕ ਕੇ ਪੁੱਛੂਗਾ ਕਿ ਭਾਈ 1000 ਰੁਪਇਆ ਮੈਨੂੰ ਨਹੀਂ ਮੇਰੇ ਪੁੱਤ ਨੂੰ ਦੱਸ ਨੌਕਰੀ ਕਦੋਂ ਦੇਗਾ, ਉਦਣ ਸਵਾਲ ਹੋਊਗਾ।
ਜੀ ਜੀ ਬਿਲਕੁਲ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।